ਹਰੀ ਵਾਹਿਗੁਰੂ ਜੀ ਗੁਰੂ ਗਰੀਬ ਨਵਾਜ ਪੰਜ ਪਿਆਲੇ ਪੰਜ ਪੀਰ ਛੱਡੂ ਪੀਰ ਬੈਠਾ ਗੁਰਬਾਰੀ ਅਰਜਨ ਕਾਇਆ ਬਲਟਕੈ ਮੂਰਤ ਹਰ ਗੋਬਿੰਦ ਸਵਾਰੀ ਦਲ ਭੰਜਣ ਗੁਰ ਸੂਰਮਾ ਵੱਡ ਜੋਦਾ ਬਹੁ ਪਰ ਉਪਕਾਰੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਪਕਾਰ ਲਿਖਣ ਤੋਂ ਬਾਰੇ ਨੇ ਗੱਲ ਦੋ ਤਲਵਾਰਾਂ ਪਾ ਕੇ ਤੇ ਦੁਖੀਆਂ ਦੇ ਕਸ਼ਟ ਨਿਵਾਰੇ ਨੇ ਗੁਰਮੀਰੀ ਪੀਰੀ ਵਾਲੇ ਦੇ ਲੜਨੇ ਦੀ ਜਾ ਸਿਖਾਈਏ
ਕੱਠੇ ਕਰਮ ਜਲੂਮਾਂ ਨੂੰ ਲੜਨੇ ਦੀ ਜਾਚ ਸਿਖਾਈਏ
ਜੋ ਮਾਰਾ ਫੇਰਨ ਵਾਲਾ ਸੀ ਉਹ ਬਣ ਗਏ ਸੰਤ ਸਿਪਾਹੀਏ
ਮਾਰਾ ਫੇਰਨ ਵਾਲੇ ਸੀ ਉਹ ਬਣ ਗਏ ਸੰਤ ਸਿਪਾਹੀਏ
ਉਹ ਦੁਸ਼ਮਣ ਸਾਵੇਂ ਡਟ ਜਾਂਦੇ ਨਾ ਤੱਕ ਜ਼ੁਲਮ ਨੂੰ ਹਾਰੇ ਨੇ ਗੱਲ ਦੋ ਤਲਵਾਰਾਂ ਪਾ ਕੇ ਤੇ ਦੁਖੀਆਂ ਦੇ ਕਸ਼ਟ ਨਿਵਾਰੇ ਨੇ ਗੁਰਮੀਰੀ ਪੀਰੀ ਵਾਲੇ ਦੇ ਫਿਰ ਛੇਵੇਂ ਗੁਰ ਫੁਰਮਾਇਆ ਏ
ਹੁਣ ਵੇਲਾ ਨਹੀਂ ਚੁੱਪ ਬੈਠਣ ਦਾ फिर छेवें गुर फरमाया
असी अंख दा जीवन जीवांगे सिखानु आख सुनाया
असी अंख दा जीवन जीवांगे सिखानु आख सुनाया
मैं गलों गुलामी ला देनी आख्या वड़ियो दे पारे ने गल दो तलवारा पाके ते दुखियां दे कष्ट नवारे ने बर मीरी पीरी वाले दे बन जान के मर्द मदाना दे
ऐसा जज्बा पर देना बन जान के मर्द मदाना दे
ए जारम सामे पुकन गे ए जारम सामे पुकन गे लौने जद हाथ करारे ने गल दो तलवारा पाके ते दुखियां दे कष्ट नवारे ने गुर मीरी पीरी वाले दे जदवार संगत विच गाई सी
नथे ते अब्दुल टाटिया ने जदवार संगत विच गाई सी
सिख काम दा टाटी जथियां नू छेवें गुर दित्ती वडियाई सी
सिख काम दा टाटी जथियां नू छेवें गुर दित्ती वडियाई सी
गुरमुख जस जन चंगियाड़ा वी जन चंगियाड़ावी लख वार तैथों बलहारे ने गल दो तलवारा पाके ते दुखियां दे कष्ट नवारे ने गुर मीरी पीरी वाले दे
गुरु दरबार विच सज बैठे सन्मानयोग माई भाई गुरु सवारे खालसा साध संगत जी ਵੱਡਿਆਂ ਭਾਗਾਂ ਵਾਲੇ ਆ ਸਤਿ ਬਲਿਹਾਰੀ ਤਿਨਾ ਜੇ ਸੁਣਤੇ ਸਤਿ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵਾ ਹੈ ਪ੍ਰਭ ਮੱਥਾ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਬੈਠੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਦੁਆਰਾ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਗੁਰ ਇਤਿਹਾਸ ਖੋਜ ਭਰਪੂਰ ਵਿਚਾਰਾਂ ਸਾਹਿਤ ਕਥਾ ਦੇ ਰੂਪ ਵਿੱਚ ਸਰਵਣ ਕਰ ਰਹੇ ਸੀ ਮਨ ਬਿਰਤੀ ਨੂੰ ਇਕਾਗਰ ਕੀਤਾ ਹੈ ਗੁਰਦੇਵ ਦੇ ਚਰਨਾਂ ਵਿੱਚ ਮਸਤਕ ਝੁਕਾਉਂਦੇ ਰਸਨਾ ਪਵਿੱਤਰ ਕਰੀਏ ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਸਨਮਾਨਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਆਪਾਂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਗੁਰੂਦੇਵ ਜੀ ਦੀ ਜ਼ਿੰਦਗੀ ਦੀਆਂ ਉਹ ਪ੍ਰਮੁੱਖ ਘਟਨਾਵਾਂ ਜਿਨ੍ਹਾਂ ਵਿੱਚ ਸਾਹਿਬ ਪਾਤਸ਼ਾਹ ਨੇ ਇੱਕ ਮੁਰਦਾ ਹੋਈ ਕੌਮ ਵਿੱਚ ਜੀਵਨ ਭਰ ਕੇ ਇੱਕ ਮਾਲਾ ਫੇਰਨ ਵਾਲੇ ਸਿੱਖ ਨੂੰ ਸ੍ਰੀ ਸਾਹਿਬ ਪਕੜਵਾ ਕੇ ਲੜਾਈ ਦੇ ਮੈਦਾਨ ਵਿੱਚ ਲਿਆਂਦਾ। ਇਹ ਚੋਜ ਸਨ ਸਤਿਗੁਰੂ ਮਹਾਰਾਜ ਜੀ ਦੇ। ਆਹ ਹੀ ਇਹ ਜੇਠ ਦਾ ਮਹੀਨਾ ਹੈ ਜਿਹੜੇ ਦਿਨ ਅੱਜ ਜਾ ਰਹੇ ਨੇ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤਸਰ ਦੇ ਮੈਦਾਨ ਵਿੱਚ ਪਹਿਲੀ ਜੰਗ ਜਿੱਤ ਲਈ ਅਤੇ ਝਬਾਲ ਪਿੰਡ ਪਹੁੰਚ ਕੇ ਆਪਣੀ ਸਪੁੱਤਰੀ ਬੀਬੀ ਵੀਰੋ ਜੀ ਦਾ ਵਿਆਹ ਕੀਤਾ। ਉਹ ਮੋਗੇ ਦੇ ਨੇੜੇ ਮੱਲਾ ਪਿੰਡ ਹੈ, ਉਸ ਪਿੰਡ ਤੋਂ ਬਰਾਤ ਆਈ ਸੀ। ਧਰਮੇ ਖੌਸਲੇ ਖੱਤਰੀ ਦਾ ਪੁੱਤਰ ਸਾਧੂ ਬੀਬੀ ਵੀਰੋ ਜੀ ਛੇਵੇਂ ਗੁਰਦੇਵ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸਪੁੱਤਰੀ ਨੂੰ ਵਿਵਾਹ ਕੇ ਵਾਪਸ ਗਏ। ਸਤਿਗੁਰੂ ਮਹਾਰਾਜ ਝਬਾਲ ਤੋਂ ਵਾਪਸ ਅੰਮ੍ਰਿਤਸਰ ਨਹੀਂ ਆਏ। ਇੱਥੋਂ ਕੁਝ ਦਿਨ ਸੱਚੇ ਪਾਤਸ਼ਾਹ ਮਹਾਰਾਜ ਜੀ ਖਡੂਰ ਸਾਹਿਬ ਚਲੇ ਗਏ। ਖਡੂਰ ਸਾਹਿਬ ਰਹਿ ਕੇ ਗੋਇੰਦਵਾਲ ਸਾਹਿਬ ਚਲੇ ਗਏ। ਗੋਇੰਦਵਾਲ ਸਾਹਿਬ ਕੁਝ ਦਿਨ ਰਹੇ, ਬਿਆਸਾ ਦਰਿਆ ਪਾਰ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਕਰਤਾਰਪੁਰ ਚਲੇ ਗਏ। ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ, ਇੱਥੇ ਕੁਝ ਦਿਨ ਰਹੇ ਨੇ ਗੁਰੂਦੇਵ ਸੱਚੇ ਪਾਤਸ਼ਾਹ, ਮਹੀਨੇ ਕੁ ਰਹੇ ਨੇ ਜਾਂ ਬਾਰਿਸ਼ਾਂ ਦਾ ਵਕਤ ਆ ਗਿਆ। ਜਦੋਂ ਬਾਰਿਸ਼ਾਂ ਆ ਗਈਆਂ, ਕਰਤਾਰਪੁਰੀਏ ਦੁਆਬੀਆਂ ਨੇ ਬੜੀ ਨਿਮਰਤਾ ਨਾਲ ਬੇਨਤੀ ਕਰਦਿਆਂ ਆਇਆ ਆਖਿਆ, ਸੱਚੇ ਪਾਤਸ਼ਾਹ ਜੀ, ਬਾਰਿਸ਼ਾਂ ਹੋ ਗਈਆਂ ਪਹਾੜਾਂ ਵਿੱਚ ਵੀ ਅਤੇ ਮੈਦਾਨੀ ਇਲਾਕਿਆਂ ਵਿੱਚ ਵੀ। ਜਦੋਂ ਪਹਾੜਾਂ ਵਿੱਚ ਬਾਰਿਸ਼ ਹੋ ਜਾਏ, ਦਰਿਆਵਾਂ ਦਾ ਨਦੀਆਂ ਦਾ ਉਤਰਿਆ ਹੋਇਆ ਪਾਣੀ ਇਸ ਬਿਆਸਾ ਦਰਿਆ ਵਿੱਚ ਹੜ੍ਹ ਆ ਜਾਂਦਾ ਹੈ। ਹੜ੍ਹ ਦੇ ਕਾਰਨ ਇਹ ਇਲਾਕਾ ਜਿਹੜਾ ਹੈ ਜਿੱਥੇ ਆਪਾਂ ਇਸ ਵੇਲੇ ਹਾਂ, ਇਹ ਹੜ੍ਹ ਦੀ ਮਾਰ ਥੱਲੇ ਆ ਜਾਂਦਾ ਹੈ। ਪਿਛਲੇ ਸਾਲਾਂ ਵਿੱਚ ਤੁਸੀਂ ਵੇਖਿਆ ਹੋਣਾ ਕਰਤਾਰਪੁਰ ਦਾ ਇਲਾਕਾ, ਢਿਲਵਾਂ ਦਾ ਇਲਾਕਾ ਅੱਜ ਵੀ ਹੜ੍ਹ ਦੀ ਮਾਰ ਥੱਲੇ ਆਇਆ ਹੋਇਆ ਆਪਣੀਆਂ ਨਿਸ਼ਾਨੀਆਂ ਛੱਡ ਕੇ ਗਿਆ। ਮਹਾਰਾਜ ਸੱਚੇ ਪਾਤਸ਼ਾਹ ਵਿਅਕਤੀ ਨੂੰ, ਆਦਮੀ ਨੂੰ, ਇਨਸਾਨ ਨੂੰ ਜੇ ਦੋ ਚਾਰ ਦਿਨ ਰੋਟੀ ਪ੍ਰਸ਼ਾਦਾ ਨਾ ਮਿਲੇ ਉਹ ਗੁਜ਼ਾਰਾ ਕਰ ਸਕਦਾ ਹੈ, ਪਰ ਤੁਹਾਡੇ ਕੋਲ ਘੋੜੇ ਹੈ, ਮਾਲ ਡੰਗਰ ਹੈ, ਪਸ਼ੂ ਨੇ, ਇਹਨਾਂ ਨੂੰ ਇੱਕ ਤੋਂ ਦੂਜੇ ਡੰਗ ਘਾਹ ਪੱਠਾ ਨਾ ਮਿਲੇ ਇਸ ਦਾ ਗੁਜ਼ਾਰਾ ਬੜਾ ਮੁਸ਼ਕਲ ਹੈ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਬੇਨਤੀ ਕਰਦੇ ਹਾਂ, ਦਿਲ ਤਾਂ ਨਹੀਂ ਕਰਦਾ, ਇਹ ਮਜਬੂਰੀ ਹੈ ਸਾਡੀ। ਤੁਸੀਂ ਬਿਆਸਾ ਦਰਿਆ ਪਾਰ ਕਰਕੇ ਲਹਿੰਦੇ ਪਾਸੇ ਬਾਬਾ ਬਕਾਲਾ ਦੇ ਇਲਾਕੇ ਵਿੱਚ ਚਲੇ ਜਾਓ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬੇਨਤੀ ਪ੍ਰਵਾਨ ਕੀਤੀ, ਪ੍ਰਬੰਧ ਕੀਤਾ ਗਿਆ ਸਿੱਖਾਂ ਵੱਲੋਂ ਬੇੜਿਆਂ ਦਾ। ਸੱਚੇ ਪਾਤਸ਼ਾਹ ਜੀ ਦਾ ਪਰਿਵਾਰ, ਗੁਰਸਿੱਖਾਂ ਸਮੇਤ ਸਿੱਖ ਫੌਜ, ਦੀਨ ਦਇਆਲ ਭਰੋਸੇ ਤੇਰੇ ਸਭ ਪਰਿਵਾਰ ਚੜ੍ਹਾਇਆ ਬੇੜੇ, ਜਾਂ ਤਿਸ ਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲੰਘਾਵੈ ਦੇ ਮਹਾਵਾਕ ਅਨੁਸਾਰ। ਗੁਰੂ ਕੀਆਂ ਸਿੱਖ ਸੰਗਤਾਂ ਇਹ ਸ਼ਬਦ ਪੜ੍ਹਦੀਆਂ ਹੋਈਆਂ ਬਿਆਸਾ ਪਾਰ ਕਰਕੇ ਲਹਿੰਦੇ ਪਾਸੇ ਦਰਿਆ ਦੇ ਮੌਜੂਦਾ ਇਲਾਕਾ ਬਾਬਾ ਬਕਾਲਾ ਤੋਂ ਬਟਾਲਾ ਦੇ ਬਿਲਕੁਲ ਅੱਧ ਵਿਚਕਾਰ ਇਹ ਇੱਕ ਸ਼ਹਿਰ ਹੈ ਅੱਜ ਦੇ ਯੁੱਗ ਵਿੱਚ। ਇਸ ਸ਼ਹਿਰ ਦਾ ਨਾਂ ਹੈ ਸ੍ਰੀ ਹਰਗੋਬਿੰਦਪੁਰਾ। ਇਸ ਜਗ੍ਹਾ ਉੱਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣਾ ਨਿਵਾਸ ਕੀਤਾ ਅਤੇ ਸੱਚੇ ਪਾਤਸ਼ਾਹ ਜੀ ਨੇ ਮੁਬਾਰਕ ਚਰਨ ਪਾਏ। ਫਿਰ ਇੱਥੇ ਇੱਕ ਪਿੰਡ ਦਾ ਮੋਢਾ ਕੱਢਿਆ ਅਤੇ ਪਿੰਡ ਦਾ ਪਹਿਲਾ ਨਾਂ ਰੱਖਿਆ ਗਿਆ ਗੋਬਿੰਦਪੁਰਾ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋਥਾਨ ਸੁਹਾਵਾ ਰਾਮ ਰਾਜੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਉਣ ਨਾਲ ਇਸ ਧਰਤੀ ਨੂੰ, ਇਹਨੂੰ ਅੱਜ ਦੇ ਯੁੱਗ ਵਿੱਚ ਕਿਹਾ ਜਾਂਦਾ ਰਿਆੜਕੀ। ਇਹ ਬਟਾਲਾ ਗੁਰਦਾਸਪੁਰ ਤੋਂ ਲੈ ਕੇ ਬਾਬਾ ਬਕਾਲਾ ਦੇ ਦੌਰਾਨ ਜਿਹੜਾ ਬਿਆਸਾ ਦਰਿਆ ਦਾ ਲਹਿੰਦਾ ਪਾਸਾ ਕਿਨਾਰਾ ਏਰੀਆ ਹੈ, ਇਹਨੂੰ ਰਿਆੜਕੀ ਦਾ ਇਲਾਕਾ ਆਖਿਆ ਜਾਂਦਾ ਹੈ। ਇਹ ਰਿਆੜਕੀ ਦੇ ਇਲਾਕੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਸ ਤਰ੍ਹਾਂ ਰੌਣਕਾਂ ਲਾਈਆਂ, ਸੁਣੀਏ ਉਸ ਵੇਲੇ ਦਾ ਨਕਸ਼ਾ, ਵਲਟੋਏ ਦਾ ਢਾਡੀ ਜਥਾ ਹੈ।
ਓ ਹੋ पहुंचे गोबिंद पुरे विच सत गुर बलकारी
पहुंचे गोबिंद पुरे विच सत गुर बलकारी पहुंचे गोबिंद पुरे विच सत गुर बलकारी
हां नथियां ने हजूर दी हजूर दी नथियां ने हजूर दी सख सैना सारी नथियां ने हजूर दी सख सैना सारी
नथियां ने हजूर दी सख सैना सारी लखियाण हजूर दी सख सैना सारी
और ऋषियां दा मन मोहनी ओ दर्द प्यारी ऋषियां दा मन मोहनी ओ दर्द प्यारी
ऋषियां दा मन मोहनी मोहनी ऋषियां दा मन मोहनी ओ तरत प्यारी ऋषियां दा मन मोहनी ओ तरत प्यारी
हो कंडा वेख प्यास दा बो निरंकारी कंडा वेख प्यास दा बो निरंकारी
कंडा वेख ब्यास दा बो ले निरंकारी कंडा वेख ब्यास दा बो ले निरंकारी
हो नगर वसाइए इस थान के नर नारी नगर वसाइए इस थान के नर नारी
नगर वसाइए ਇਸ ਥਾਰਲ ਕੇ ਨਰ ਨਾਰੀ ਨਗਰ ਵਸਾਈਏ ਇਸ ਥਾਰਲ ਕੇ ਨਰ ਨਾਰੀ
ਹੋ ਲਾਇਆ ਟੱਪ ਹਜੂਰ ਨਾ ਲੱਗ ਕਈ ਉਸਾਰੀ ਲਾਇਆ ਟੱਪ ਹਜੂਰ ਨਾ ਲੱਗ ਕਈ ਉਸਾਰੀ
ਲਾਇਆ ਟੱਪ ਹਜੂਰ ਨੇ ਲੱਗ ਗਈ ਉਸਾਰੀ ਲਾਇਆ ਟੱਪ ਹਜੂਰ ਨੇ ਲੱਗ ਗਈ ਉਸਾਰੀ
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਸਤੇ ਮੁਬਾਰਕ ਨਾਲ ਪਿੰਡ ਦਾ ਮੋਢਾ ਕੱਢਿਆ ਗਿਆ ਸਤਿਗੁਰਾਂ ਦੇ ਮਹੱਲ ਬਣਵਾਏ ਸੱਚੇ ਪਾਤਸ਼ਾਹ ਜੀ ਨੇ ਘੋੜਿਆਂ ਵਾਸਤੇ ਅਸਤਬਲ ਬਣਵਾਏ ਗੁਰਸਿੱਖਾਂ ਦੇ ਰਹਿਣ ਵਾਸਤੇ ਮਕਾਨ ਬਣੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਸ ਨਗਰ ਵਿੱਚ ਹਰ ਕਾਸ਼ਤਕਾਰ ਮਨੁੱਖ ਲਿਆ ਕੇ ਆਬਾਦ ਕਰਨ ਵਾਸਤੇ ਹਰ ਇੱਕ ਨੂੰ ਜੀਓ ਆਇਆ ਆਖਿਆ ਹਿੰਦੂ ਆ ਗਏ ਮੁਸਲਮਾਨ ਆ ਗਏ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਿੱਖ ਆ ਗਏ ਸਿੱਖ ਫੌਜ ਦੇ ਪਰਿਵਾਰ ਆ ਗਏ ਸਤਿਗੁਰਾਂ ਨੇ ਹਰ ਧਰਮ ਦਾ ਸਨਮਾਨ ਕੀਤਾ ਜਿੱਥੇ ਆਪਣੇ ਵਾਸਤੇ ਧਰਮਸ਼ਾਲਾ ਬਣਵਾਈ ਅੱਜ ਗੁਰਦੁਆਰਾ ਸਾਹਿਬ ਹੈ ਉਸ ਦੇ ਨਾਲ ਹੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇੱਕ ਮੰਦਿਰ ਬਣਵਾਇਆ ਸੱਚੇ ਪਾਤਸ਼ਾਹ ਜੀ ਨੇ ਇੱਕ ਮਸੀਤ ਬਣਵਾਈ ਮੰਦਿਰ ਵੀ ਸ੍ਰੀ ਹਰਗੋਬਿੰਦਪੁਰੇ ਮੌਜੂਦ ਹੈ ਅਤੇ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮਸਜਿਦ ਬਣਵਾਈ ਉਹ ਵੀ ਅੱਜ ਮੌਜੂਦ ਹੈ ਤੁਸੀਂ ਕਦੇ ਸ੍ਰੀ ਹਰਗੋਬਿੰਦਪੁਰੇ ਜਾਓ ਜਾਂ ਉਸ ਨਗਰ ਦੇ ਇਲਾਕੇ ਦੇ ਰਹਿਣ ਵਾਲੇ ਗੁਰਸਿੱਖ ਉਹਨਾਂ ਨੂੰ ਪੁੱਛੋ ਜਿਹੜੀ ਮਸੀਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਖੁਦ ਬਣਵਾਈ ਸੀ ਉਸ ਮਸੀਤ ਦਾ ਨਾਂ ਵਿਸ਼ਵ ਵਿੱਚ ਬਣੀਆਂ ਹੋਈਆਂ ਮਸੀਤਾਂ ਤੋਂ ਵੱਖਰਾ ਹੈ ਮਸਜਿਦਾਂ ਤੋਂ ਵੱਖਰਾ ਹੈ ਉਹਦਾ ਨਾਂ ਹੈ ਗੁਰੂ ਕੀ ਮਸੀਤ ਵਰਲਡ ਵਿੱਚ ਦੁਨੀਆਂ ਵਿੱਚ ਜਿੱਥੇ ਵੀ ਇਸਲਾਮ ਵੱਸਦਾ ਹੈ ਉੱਥੇ ਉਹ ਆਪਣੇ ਧਰਮ ਦੀ ਇਬਾਦਤ ਕਰਨ ਵਾਸਤੇ ਮਸੀਤਾਂ ਜ਼ਰੂਰ ਬਣਾਉਂਦਾ ਜਿਸ ਤਰ੍ਹਾਂ ਗੁਰਸਿੱਖ ਗੁਰਦੁਆਰਾ ਬਣਾਉਂਦੇ ਆ ਵਿਸ਼ਵ ਵਿੱਚ ਹਰ ਦੇਸ਼ ਵਿੱਚ ਗੁਰਦੁਆਰੇ ਬਣੇ ਆ ਇਸ ਤਰ੍ਹਾਂ ਵੱਖ ਵੱਖ ਧਰਮ ਮੰਦਰ ਬਣੇ ਆ ਬੋਧੀਆਂ ਦੇ ਮੰਦਰ ਬਣੇ ਆ ਜੈਨੀਆਂ ਦੇ ਮੰਦਰ ਬਣੇ ਆ ਮਸੀਤਾਂ ਬਣੀਆਂ ਨੇ ਪਰ ਤੁਹਾਨੂੰ ਵਿਸ਼ਵ ਵਿੱਚ ਗੁਰੂ ਕੀ ਮਸੀਤ ਨਾਂ ਦਾ ਕੋਈ ਅਸਥਾਨ ਨਹੀਂ ਮਿਲੇਗਾ, ਕੇਵਲ ਇੱਕੋ ਇੱਕ ਹੈ, ਉਹ ਹੈ ਸ੍ਰੀ ਹਰਗੋਬਿੰਦਪੁਰੇ। ਆ ਜਦੋਂ ਬਾਬਰੀ ਮਸਜਿਦ ਦਾ ਝਗੜਾ ਪਿਆ ਸੀ ਨਾ, ਉਸ ਮਸੀਤ ਵਿੱਚ ਉਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਸੀ। ਵਕਫ ਬੋਰਡ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਕਿ ਇਹ ਮਸਜਿਦ ਸਾਡੇ ਹਵਾਲੇ ਕੀਤੀ ਜਾਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਉੱਥੇ ਸੇਵਾਦਾਰ ਨਿਯਤ ਕੀਤੇ ਜਾਂਦੇ ਸੀ। ਉਹਨਾਂ ਨੇ ਬੜੇ ਆਦਮ ਸਤਿਕਾਰ ਸਹਿਤ ਸਾਹਿਬ ਗੁਰਦੇਵ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੁਖਾਸਨ ਕਰਕੇ ਉਹ ਅੰਮ੍ਰਿਤਸਰ ਸਾਹਿਬ ਲਿਆਂਦੇ। ਉਹ ਮਸੀਤ ਅੱਜ ਵਕਫ ਬੋਰਡ ਦੇ ਹਵਾਲੇ ਹੈ। ਸੱਚੇ ਪਾਤਸ਼ਾਹ ਜੀ ਨੇ ਇੱਕ ਮਸੀਤ ਬਣਵਾਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਿੰਡ ਵਸਾ ਰਹੇ ਨੇ ਅਤੇ ਨੇੜੇ ਹੀ ਪਿੰਡ ਹੈ, ਬਹੁਤੀ ਦੂਰ ਨਹੀਂ। ਇਸ ਪਿੰਡ ਦਾ ਨਾਂ ਹੈ ਰੁਹੇਲਾ। ਇਸ ਪਿੰਡ ਦਾ ਇੱਕ ਚੌਧਰੀ ਹੈ, ਹੈ ਤਾਂ ਖੱਤਰੀ, ਇਹਦਾ ਨਾਂ ਹੈ ਭਗਵਾਨ ਦਾਸ। ਇਹਦੀ ਗੋਤ ਹੈ ਘੇਰੜ। ਗੁਰ ਇਤਿਹਾਸ ਦੀ ਤਾਰੀਖ ਵਿੱਚ ਇਹਦਾ ਨਾਂ ਹੈ ਭਗਵਾਨ ਦਾਸ ਘੇਰੜ। ਇਹਨੂੰ ਪਤਾ ਲੱਗਾ ਵੀ ਗੁਰੂ ਮੇਰੇ ਪਿੰਡ ਦੇ ਕੋਲ ਆ ਗਿਆ, ਮੇਰੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ। ਇਹ ਆਪਣੇ ਆਪ ਨੂੰ ਜ਼ਮੀਨ ਦਾ ਮਾਲਕ ਸਮਝਦਾ ਸੀ। ਗੁਰੂ ਨੇ ਪਿੰਡ ਵਸਾਉਣਾ ਸ਼ੁਰੂ ਕੀਤਾ। ਗੁਰੂ ਨੇ ਉੱਥੇ ਘਰ ਬਣਵਾਏ, ਮਹੱਲ ਬਣਵਾਏ, ਗੁਰੂ ਨੇ ਮੰਦਰ ਅਤੇ ਮਸੀਤਾਂ ਬਣਵਾ ਦਿੱਤੀਆਂ। ਇਹ ਤਾਂ ਸਾਰਾ ਮੇਰੀ ਜ਼ਮੀਨ ਉੱਤੇ ਕਬਜ਼ਾ ਕਰਕੇ ਗੁਰੂ ਬਹਿ ਗਿਆ। ਉਹਨੂੰ ਜਦੋਂ ਪਤਾ ਲੱਗਾ, ਉਹਨੇ ਆਪਣੇ ਪਿੰਡ ਦੇ ਬੰਦੇ ਆਪਣੇ ਹਮਾਇਤੀ ਸੱਦ ਕੇ ਆਪ ਘੋੜੀ ਉੱਤੇ ਚੜ੍ਹਿਆ। ਉਹਦੀ ਘੋੜੀ ਸੀ, ਜਿਸ ਤਰ੍ਹਾਂ ਗੱਲ ਚੱਲਦੀ ਨਾ, ਸੇਠ ਕਰੋੜੀ ਮੱਲ ਦੀ, ਇਸੇ ਤਰ੍ਹਾਂ ਹੀ ਭਗਵਾਨ ਦਾਸ ਘੇਰੜ ਬੰਦਿਆਂ ਨੂੰ ਨਾਲ ਲੈ ਕੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਵਾਨ ਸਜਾ ਕੇ ਬੈਠੇ ਸਨ, ਮੀਰ ਨੱਥਾ ਮੱਲ ਅਤੇ ਮੀਰ ਅਬਦੁਲ ਖੈਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ 'ਚ ਢਾਡੀ ਵਾਰਾਂ ਗਾਇਨ ਕਰ ਰਹੇ ਸਨ, ਬੀਬੀਆਂ ਭੈਣਾਂ ਗੁਰੂ ਕੀ ਸੰਗਤ ਬੈਠੀ, ਸੰਤ ਮਹਾਤਮਾ ਸਿੱਖ ਬੈਠੇ, ਬਹਾਦਰ ਯੋਧੇ ਜੰਗਾਂ ਲੜਨ ਵਾਲੇ ਜਿਨ੍ਹਾਂ ਪਹਿਲੀ ਲੜਾਈ ਲੜੀ ਉਹ ਗੁਰਸਿੱਖ ਸੂਰਮੇ ਵੀ ਬੈਠੇ। ਭਗਵਾਨ ਦਾਸ ਘੇਰੜ ਥੋੜ੍ਹੀ ਦੂਰ ਘੋੜੀ ਤੋਂ ਉਤਰਿਆ ਅਤੇ ਸੱਚੇ ਪਾਤਸ਼ਾਹ ਦੇ ਚਰਨਾਂ ਵੱਲ ਆ ਰਿਹਾ ਹੈ। ਮਜਬੂਰ ਨੇ ਇਹਨੂੰ ਦੂਰ ਜੋੜਾ ਲਾਉਣਾ ਪਿਆ, ਪੈਰੋਂ 'ਤੇ ਜੋੜਾ ਲਾ ਲਿਆ। ਪਰ ਜਦੋਂ ਗੁਰੂ ਕੀ ਸੰਗਤ ਵਿੱਚ ਆਈਏ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਹਰ ਸਿੱਖ ਦੇ ਹੱਥ ਜੁੜੇ ਹੁੰਦੇ ਹੈ ਅਤੇ ਹੱਥ ਵਿੱਚ ਕੋਈ ਭੇਟਾ ਹੁੰਦੀ ਹੈ, ਗੋਲਕ ਵਿੱਚ ਪਾਉਂਦੇ ਹੋ ਨਾ, ਆਹ ਭੇਟਾ ਰੱਖਦੇ ਹੋ, ਇਹ ਮਨ ਦੀ ਸ਼ਰਧਾ ਹੈ। ਇਹ ਰਵਾਇਤ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵਕਤ ਵਿੱਚ ਚੱਲੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਜਦੋਂ ਗੁਰਗੱਦੀ ਦੀ ਦਾਤ ਬਖਸ਼ੀ, ਗੁਰੂ ਕੀ ਸੰਗਤ ਨੂੰ ਹੁਕਮ ਕੀਤਾ ਨਮਸਕਾਰ ਕਰੋ, ਸੰਗਤਾਂ ਨੇ ਭੇਟਾਂ ਰੱਖੀਆਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾਂ ਰੱਖ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਹੁਕਮ ਨੂੰ ਪਾਲਣਾ ਕਰਦੇ ਹੋਇਆਂ ਗੁਰੂ ਕੀ ਸੰਗਤ ਨੇ ਪ੍ਰੇਮ ਭੇਟਾ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਵਿੱਚ ਲਿਆਂਦੀ। ਇਸ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਅਰਜਨ ਦੇਵ ਮਹਾਰਾਜ। ਇਸ ਤਰ੍ਹਾਂ ਗੁਰਗੱਦੀ ਦੀ ਰਵਾਇਤ ਚੱਲਦੀ, ਗੁਰੂ ਕੇ ਸਿੱਖ ਸੰਗਤਾਂ ਭੇਟਾਂ ਲੈ ਕੇ ਆਉਂਦੀਆਂ, ਸਤਿਗੁਰਾਂ ਦੇ ਚਰਨਾਂ ਵਿੱਚ ਰੱਖਦੀਆਂ। ਪਰ ਇਸ ਭਗਵਾਨ ਦਾਸ ਘੇਰੜ ਦੇ ਹੱਥ ਵਿੱਚ ਨਾ ਤਾਂ ਕੋਈ ਭੇਟਾ ਹੈ, ਨਾ ਇਹਦੇ ਮਨ ਵਿੱਚ ਸ਼ਰਧਾ ਹੈ, ਨਾ ਇਹਦੇ ਦਿਲੋਂ ਦਿਮਾਗ ਵਿੱਚ ਸਤਿਗੁਰਾਂ ਦੇ ਪ੍ਰਤੀ ਸਤਿਕਾਰ ਹੈ। ਇਹ ਤੁਰਿਆ ਆਉਂਦਾ ਹੈ, ਬੀਕਾਨੇਰੀ ਦੁਹਾਣੇ ਜਿੱਡਾ ਇਹਦਾ ਸਿਰ ਹੈ, ਰੰਚਕ ਮਾਤਰ ਵੀ ਖੰਮ ਨਹੀਂ, ਗੱਡੇ ਦੀ ਨਾਭ ਵਰਗੀ ਇਹਦੀ ਧੌਣ ਹੈ। ਜਾਣਦੇ ਹੋ ਜਿਹੜੇ ਪੁਰਾਣੇ ਬਜ਼ੁਰਗ ਗੱਡਾ ਵਾਹੁੰਦੇ ਰਹੇ ਉਹਨਾਂ ਨੂੰ ਪਤਾ ਹੈ, ਗੱਡੇ ਦੀ ਨਾਭ ਵਰਗੀ ਇਹਦੀ ਧੌਣ ਹੈ। ਇਹਦੇ ਹੱਥ ਇਉਂ ਖੁੱਲ੍ਹੇ ਹੋਏ ਨੇ, ਮਾਂ ਦੇ ਆਟੇ ਵਾਂਗੂ ਆਕੜਿਆ ਹੋਇਆ। ਤੁਰਿਆ ਆਉਂਦਾ ਗੁਰੂ ਸਾਹਿਬ ਜੀ ਦੇ ਚਰਨਾਂ ਵੱਲੇ, ਕੁਝ ਬੰਦੇ ਇਹਦੇ ਪਿੱਛੇ ਨੇ, ਸਾਹਮਣੇ ਆ ਗਿਆ, ਨਾ ਹੱਥ ਜੋੜੇ, ਨਾ ਨਮਸਕਾਰ ਕੀਤੀ, ਨਾ ਸਿਰ ਝੁਕਾਇਆ, ਖਲੋ ਗਿਆ ਆਕੜ ਕੇ। ਪਲ ਦੋ ਪਲ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਿਹਰੇ ਵੱਲੇ ਵੇਖਦਾ ਰਿਹਾ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹਦੇ ਵੱਲੇ ਵੇਖਦੇ ਸਨ, ਸੀ ਇਹ ਰਿਸ਼ਤੇਦਾਰ, ਬਾਅਦ ਵਿੱਚ ਗੱਲ ਕਰਾਂਗੇ। ਵੇਖਦਿਆਂ ਵੇਖਦਿਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਮੁਸਕਰਾ ਪਏ। ਮਾਨੋ ਸਤਿਗੁਰਾਂ ਦੀ ਮੁਸਕਰਾਹਟ ਇਹਦੇ ਹਿਰਦੇ ਵਿੱਚ ਲੱਗੀ ਹੋਈ ਈਰਖਾ ਦੀ ਅੱਗ ਦੀਆਂ ਲਾਟਾਂ ਹੋਰ ਪ੍ਰਚੰਡ ਕਰ ਗਈ। ਉਹ ਅੱਗ ਦੀਆਂ ਲਾਟਾਂ ਜਿਹੜੀਆਂ ਇਹਦੀਆਂ ਅੱਖਾਂ ਵਿੱਚੋਂ ਨਿਕਲਦੀਆਂ ਸੀ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਲੇ ਬੜੇ ਗੁੱਸੇ ਭਰੀ ਨਜ਼ਰ ਨਾਲ ਵੇਖਦਾ ਸੀ, ਉਹ ਇਹਦੀ ਜ਼ਬਾਨ ਤੋਂ ਵੀ ਨਿਕਲੀਆਂ। ਖਿਮਾ ਕਰਿਓ, ਜਿਸ ਤਰ੍ਹਾਂ ਮੇਰੇ ਵੀਰ ਗੌਰ ਸਾਹਿਬ ਕਹਿ ਰਹੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਾਨ ਦੇ ਖਿਲਾਫ ਕਰੋੜੀਆ ਸ਼ਬਦ ਵਰਤਦਾ ਸੀ, ਇਤਿਹਾਸ ਹੈ। ਜੇ ਅਸੀਂ ਉਹਨਾਂ ਸ਼ਬਦਾਂ ਨੂੰ ਇਸਤੇਮਾਲ ਨਹੀਂ ਕਰਾਂਗੇ ਜਿਹੜੇ ਵਿਰੋਧੀ ਧਿਰ ਵੱਲੋਂ ਵਰਤੇ ਗਏ। ਵਿਰੋਧੀ ਧਿਰ ਕਦੇ ਵੀ ਸਤਿਕਾਰ ਦੇ, ਕਦੇ ਵੀ ਆਦਰ ਦੇ ਸ਼ਬਦ ਨਹੀਂ ਵਰਤਦਾ। ਵਿਰੋਧੀ ਧਿਰ ਵੱਲੋਂ ਹਮੇਸ਼ਾ ਨਫ਼ਰਤ ਭਰੀ ਗੱਲ ਹੁੰਦੀ ਹੈ, ਈਰਖਾ ਭਰੇ ਸ਼ਬਦ ਇਸਤੇਮਾਲ ਹੁੰਦੇ ਹੈ। ਭਗਵਾਨ ਦਾਸ ਘਿਰੜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਮਣੇ ਖਲੋਤਾ ਹੈ ਅਤੇ ਜਦੋਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹਦੇ ਵੱਲੇ ਵੇਖ ਕੇ ਮੁਸਕਰਾਏ, ਈਰਖਾ ਵਸ ਇਹ ਬੜੀ ਗੁੱਸੇ ਭਰੀ ਨਜ਼ਰ ਨਾਲ ਵੇਖ ਕੇ ਕਹਿੰਦਾ, ਉਹ ਹਿੰਦੂਆਂ ਦੇ ਕਾਤਲੋ, ਇੱਥੇ ਕਿਹਨੂੰ ਪੁੱਛ ਕੇ ਬੈਠੇ ਹੋ? ਇਹ ਜ਼ਮੀਨ ਮੇਰੀ ਹੈ, ਇਹ ਇਲਾਕਾ ਮੇਰਾ ਹੈ, ਆਪਣਾ ਡੰਡਾ ਡੇਰਾ ਚੁੱਕ ਕੇ ਚਲੇ ਜਾਓ। ਵੇਖੋ ਹਨੇਰ ਸਾਈ ਦਾ ਆ ਬਾਦਸ਼ਾਹਾਂ ਵਰਗੀ ਸ਼ਾਨ ਬਣਾਈ ਹੈ, ਕਿੰਨਾ ਸੋਹਣਾ ਚੋਲਾ ਪਾਇਆ ਹੈ, ਦੋ ਕਿਰਪਾਨਾਂ ਇੱਕ ਸੱਜੇ ਇੱਕ ਖੱਬੇ, ਕਮਰ ਕੱਸੇ ਵਿੱਚ ਇੱਕ ਪਸਤੌਲ, ਸੱਜੇ ਮੋਢੇ ਤੇ ਕਮਾਨ ਤੇ ਨਾਲ ਹੀ ਤੀਰਾਂ ਦਾ ਭਰਿਆ ਹੋਇਆ ਪੱਥਾ, ਪੱਗ ਬੱਧੀ ਹੈ ਬਾਦਸ਼ਾਹ ਵਰਗੀ ਸ਼ਾਨ ਬਣਾ ਕੇ, ਨਕਲ ਕੀਤੀ ਬਾਦਸ਼ਾਹਾਂ ਦੀ। ਆ ਮੱਥੇ ਉੱਤੇ ਕਲਗੀ ਲਾਈ ਹੈ, ਹੱਥ ਵਿੱਚ ਬਾਜ ਹੈ, ਉਹ ਕੁੱਤੇ ਲੈ ਕੇ ਸ਼ਿਕਾਰ ਖੇਡਦਾ। ਇਹ ਸ਼ਬਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਤਾਰੀਫ ਦੇ ਨੇ, ਪਰ ਕਹਿੰਦਾ ਈਰਖਾ ਦੇ ਵੱਸ ਵਿੱਚ ਹੈ। ਕਹਿੰਦਾ ਉਹ ਇਹਨਾਂ ਦੇ ਪਿਤਾ ਤੱਕ ਕਿਸੇ ਨੇ ਅਜਿਹਾ ਜਲਾਉ ਲਾਇਆ? ਉਹ ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਦੇ ਪਿਤਾ ਤੱਕ ਉਹ ਕਿਸੇ ਨੇ ਇਸ ਤਰ੍ਹਾਂ ਦੀ ਗੱਦੀ ਸ਼ਾਨ ਲਾ ਕੇ ਬੈਠੇ? ਬਹਾਦਰਾਂ ਨੂੰ, ਸੂਰਮਿਆਂ ਨੂੰ ਆਪਣੇ ਬਹਾਦਰ ਸਿਪਾਹੀ ਕਹਿੰਦਾ, ਬਰਛੇ ਫੜਾਏ ਹੈ, ਜੰਗਾਂ ਲੜਦਾ, ਹੋਰ ਵੀ ਬੜਾ ਕੁਝ ਕਹਿੰਦਾ ਗਿਆ। ਈਰਖਾਵਾਸ ਸਤਿਗੁਰੂ ਮਹਾਰਾਜ ਜੀ ਦੇ ਸ਼ਾਨ ਦੇ ਖਿਲਾਫ ਸ਼ਬਦ ਵਰਤਦਾ ਗਿਆ। ਗੁਰੂ ਕੀ ਬਾਣੀ ਦਾ ਫਰਮਾਨ ਹੈ, ਗੁਰ ਕੀ ਨਿੰਦਾ ਸੁਣੇ ਨਾ ਕਾਨ, ਗੁਰ ਉੱਪਰ ਜਾਈਏ ਕੁਰਬਾਨ। ਸਿੱਖ ਯੋਧੇ ਬਹਾਦਰ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਬਹਾਦਰੀ ਦਾ ਖਿਤਾਬ ਉਹਨਾਂ ਦੇ ਨਾਂ ਦੇ ਨਾਲ ਜੁੜਿਆ, ਬਾਬਾ ਬਿਧੀ ਚੰਦ ਬਹਾਦਰ, ਉਹ ਸਾਹਮਣੇ ਬੈਠੇ ਸੀ। ਉਹ ਉੱਠ ਕੇ ਖਲੋ ਗਏ, ਖਲੋ ਕੇ ਭਗਵਾਨ ਦਾਸ ਘਿਰੜ ਦੇ ਨੇੜੇ ਜਾ ਕੇ ਭਗਵਾਨ ਦਾਸ ਘਿਰੜ ਨੂੰ ਉਹਨਾਂ ਨੇ ਉਹਦੇ ਡੌਲੇ ਤੋਂ, ਉਹਦੀ ਬਾਂਹ ਤੋਂ ਫੜ ਲਿਆ ਅਤੇ ਖੱਬੀ ਬਾਂਹ ਦਾ ਵੜਾਵਾਂ ਦੇ ਕੇ ਬਾਬਾ ਬਿਧੀ ਚੰਦ ਜੀ ਨੇ ਭਗਵਾਨ ਦਾਸ ਘਿਰੜ ਦੀ ਗਰਦਨ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਅਤੇ ਆਸਤਾ ਜਿਹਾ ਗਰਦਨ ਦਬਾਉਂਦੇ ਬਾਬਾ ਬਿਧੀ ਚੰਦ ਕਹਿਣ ਲੱਗੇ, ਭਗਵਾਨ ਦਾਸ ਗਾਲਾਂ ਨਾ ਕੱਢ।
ਬੈਠੇ ਮੀਰੀ ਪੀਰੀ ਵਾਲੇ ਸੱਚੇ ਪਾਤਸ਼ਾਹ,
ਨੂਰੋ ਨੂਰ ਮੱਥਾ ਭਰਵੇਂ ਜਵਾਨ, ਨੂਰੋ ਨੂਰ ਮੱਥਾ ਭਰਵੇਂ ਜਵਾਨ,
ਤਣੇ ਹੋਏ ਤੰਬੂ ਜਰੀ ਦੇਖਣਾ ਦੇ, ਜਰੀ ਤੇ ਕਨਾਤ ਦੇ
ਸੋਦੇ ਤਖਤੀ ਉੱਤੇ ਵਾਲੀ ਦੋ ਜਹਾਨ ਸੋਦੇ ਤਖਤੀ ਉੱਤੇ ਵਾਲੀ ਦੋ ਜਹਾਨ
ਬੈਠੇ ਸੂਰ ਮੈਂ ਸਮਾਧੀਆਂ ਲਾਏ ਸਮਾਧੀਆਂ ਲਾਏ ਕੇ ਬੈਠੇ ਸੂਰ ਮੇ ਸਮਾਧੀਆਂ ਲਾਏ ਕੇ
ਜਿੰਨਾ ਕੇਰ ਕੇਰ ਮਾਰੇ ਕਈ ਖਾਨ ਜਿੰਨਾ ਕੇਰ ਕੇਰ ਮਾਰੇ ਕਈ ਖਾਨ
ਮਹਿੰਦੀ ਲਾਈ ਜਿੰਨਾ ਜਾਬਰਾਂ ਦਾ ਖੂਨ ਜਾਵਰਾਂ ਦਾ ਖੂਨ ਦੀ
ਤੈਗਾ ਸਾਂਭ ਸਾਂਭ ਰੱਖੀਆਂ ਮਿਆਨ ਤੈਗਾ ਸਾਂਭ ਸਾਂਭ ਰੱਖੀਆਂ ਮਿਆਨ ਤੈਗਾ ਸਾਂਭ ਸਾਂਭ ਰੱਖੀਆਂ ਮਿਆਨ
ਚੜਤਾ ਵੇਖ ਭਗਵਾਨ ਮਾਨ ਦਾਸ ਸੜ ਗਿਆ ਚੜਤਾ ਵੇਖ ਭਗ ਮਾਨ ਦਾਸ ਸੜ ਗਿਆ
ਹੋਇਆ ਗੁਰਾਂ ਵੱਲੇ ਤੁਰ ਤਰਮਾਨ ਹੋਇਆ ਗੁਰਾਂ ਵੱਲੇ ਤੁਰ ਤਰਮਾਨ
ਡੇਰਾ ਵੱਡੇ ਜੋਦ ਹੋ ਕਹਿੰਦਾ ਕੁਝ ਕਰੋ ਡੇਰਾ ਵੱਡੇ ਯੋਦ ਹੋ
ਨਹੀਂ ਤਾਂ ਮਿੱਟੀ ਚ ਮਰਾ ਤੂੰ ਸਿੱਖੀ ਸ਼ਾਨ ਨਹੀਂ ਤਾਂ ਮਿੱਟੀ ਚ ਮਰਾ ਤੂੰ ਸਿੱਖੀ ਸ਼ਾਨ ਨਹੀਂ ਤਾਂ ਮਿੱਟੀ ਚ ਮਰਾ ਤੂੰ ਸਿੱਖੀ ਸ਼ਾਨ
ਅਜੇ ਲੋ ਹੇਠੋਂ ਬੁਝੇ ਅੰਗਿਆਰ ਨਾ ਅਜੇ ਲੋ ਹੇਠੋਂ ਬੁਝੇ ਅੰਗਿਆਰ ਨਾ
ਰਾਵੀ ਕੰਡੇ ਅਜੇ ਸੱਜੇ ਰੇ ਨਿਸ਼ਾਨ ਰਾਵੀ ਕੰਡੇ ਅਜੇ ਸੱਜੇ ਰੇ ਨਿਸ਼ਾਨ
ਗੁਰਮੁਖ ਸਿੰਘਾਂ ਸਿੱਖਾਂ ਨੂੰ ਰੋ ਚੜ ਗਿਆ ਗੁਰਮੁਖ ਸਿੰਘਾਂ ਸਿੱਖਾਂ ਨੂੰ ਰੋ ਚੜ ਗਿਆ ਗੁਰਮੁਖ ਸਿੰਘਾਂ ਸਿੱਖਾਂ ਨੂੰ ਰੋ ਚੜ ਗਿਆ
ਤੇ ਪਰਾਣ ਗਾਲ ਕੁੱਟ ਕੇ ਤੇ ਕੱਢ ਤੇ ਪਰਾਣ ਗਾਲ ਕੁੱਟ ਕੇ ਤੇ ਕੱਢ ਤੇ ਪਰਾਣ
ਬਾਬਾ ਬਿਧੀ ਚੰਦ ਜੀ ਨੇ ਜਦੋਂ ਭਗਵਾਨ ਦਾਸ ਘੇੜ ਦਾ ਗਲ ਘੁੱਟਿਆ ਨਾ ਨੇੜੇ ਬੈਠੇ ਸੀ ਬਾਬਾ ਜੇਠਾ ਜੀ ਉਹ ਖਾਲੜੇ ਤੋਂ ਚੜ੍ਹਦੇ ਪਾਸੇ ਇੱਕ ਪਿੰਡ ਹੈ ਸਿੱਧਵਾਂ ਬੜਾ ਪੁਰਾਣਾ ਸਿੱਧੂ ਜੱਟਾਂ ਦਾ ਆਬਾਦ ਕੀਤਾ ਹੋਇਆ ਸਿੱਧਵਾਂ ਪਿੰਡ ਦੇ ਰਹਿਣ ਵਾਲੇ ਬਾਬਾ ਜੇਠਾ ਜੀ ਉਹ ਛੇਤੀ ਨਾਲ ਉੱਠ ਕੇ ਨੇੜੇ ਆਏ ਉਹਨਾਂ ਭਗਵਾਨ ਦਾਸ ਘੇੜ ਦੀਆਂ ਅੱਖਾਂ ਵੱਲੇ ਵੇਖਿਆ ਅੱਖਾਂ ਹੁਣ ਇਹਨਾਂ ਅੱਖਾਂ ਨੂੰ ਤਾਂ ਅੱਖਾਂ ਕਹਿੰਦੇ ਹੀ ਹੈ ਗੁਰੂ ਕੀ ਬਾਣੀ ਵਿੱਚ ਸਤਿਗੁਰਾਂ ਨੇ ਇਹਨਾਂ ਅੱਖਾਂ ਦੀ ਬੜੀ ਤਾਰੀਫ ਕੀਤੀ ਹੈ ਅਤੇ ਬੜੇ ਨਾਂ ਵਰਤੇ ਹੈ ਹਜ਼ੂਰ ਕਹਿੰਦੇ ਨੇ ਲੋਏ ਨ ਲੋਈ ਡਿੱਠ ਪਿਆਸ ਨਾ ਬੁੱਝਿਆ ਮੂੰਹ ਘਣੀ ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਦਿਸੰਦੋ ਮਾਂ ਪਿਰੀ ਉਹਨਾਂ ਅੱਖਾਂ ਦੀ ਕੀ ਤਾਰੀਫ ਕਰੀਏ ਜਿਨ੍ਹਾਂ ਅੱਖਾਂ ਨੇ ਗੁਰੂ ਦੇ ਜਾਂ ਰੱਬ ਦੇ ਦੀਦਾਰ ਕੀਤੇ ਹੋਣ ਹੁਣੇ ਗੱਲ ਕਰ ਰਹੇ ਸੀ ਨਾ ਗੌਰ ਸਾਹਿਬ ਕਰੋੜੀ ਮਾਲ ਅੱਖਾਂ ਤੋਂ ਅੰਨਾ ਹੋ ਗਿਆ ਈਰਖਾਵਾਦ ਸੀ ਨਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਪ੍ਰੇਮ ਸਹਿਤ ਆਉਂਦਾ ਅਤੇ ਸੱਚੇ ਪਾਤਸ਼ਾਹ ਦੇ ਦਰਸ਼ਨ ਦੀਦਾਰ ਹੁੰਦੇ, ਅੰਨਾ ਹੋ ਕੇ ਆ ਗਿਆ ਨਾ। ਈਰਖਾ ਇਹਨਾਂ ਅੱਖਾਂ ਦੀ ਗੱਲ ਹੈ। ਸ਼ਾਇਰਾਂ ਨੇ ਬੜੀ ਤਾਰੀਫ ਕੀਤੀ ਹੈ। ਇੱਕ ਸ਼ਾਇਰ ਕਹਿੰਦਾ ਹੈ, ਅੱਖੀਓ ਤੱਕਣਾ ਸਿਫਤ ਤੁਹਾਡੀ, ਕੌਣ ਕਹੇ ਤੁਸੀਂ ਤੱਕੋ ਨਾ, ਜਗਤ ਤਮਾਸ਼ਾ ਜੰਮ ਜੰਮ ਤੱਕੋ, ਤੱਕਦੀਆਂ ਤੱਕਦੀਆਂ ਥੱਕੋ ਨਾ। ਸੱਯਦ ਬੁੱਲੇ ਸ਼ਾਹ ਨੇ ਆਖਿਆ, ਬੁੱਲਿਆ ਰੱਬ ਤੇਥੋਂ ਵੱਖ ਨਹੀਂ ਪਰ ਤੇਰੀ ਵੇਖਣ ਵਾਲੀ ਅੱਖ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਅੱਖਾਂ ਦੇ ਬੜੇ ਨਾਂ ਵਰਤੇ ਹੈ, ਨੇਤਰ ਵੀ ਆਖਿਆ ਹੈ, ਅੱਖਾਂ ਨੂੰ ਲੋਇਣ ਵੀ ਆਖਿਆ ਹੈ, ਅੱਖਾਂ ਨੂੰ ਦੀਦਨੇ ਵੀ ਆਖਿਆ ਹੈ। ਇਸ ਤਰ੍ਹਾਂ ਬਹੁਤ ਸਾਰੇ ਨਾਂ ਗੁਰੂ ਕੀ ਬਾਣੀ ਵਿੱਚ ਅੱਖਾਂ ਦੇ ਆਉਂਦੇ ਹੈ। ਅਤੇ ਸਾਡੀ ਇੱਕ ਪੇਂਡੂ ਪੰਜਾਬੀ ਭਾਸ਼ਾ ਹੈ ਜਿਹੜੀ ਪਿੰਡਾਂ ਦੀਆਂ ਗਲੀਆਂ ਵਿੱਚ ਬੋਲੀ ਜਾਂਦੀ ਹੈ। ਪਿੰਡਾਂ ਦੀਆਂ ਗਲੀਆਂ ਵਿੱਚ ਬੋਲੀ ਜਾਣ ਵਾਲੀ ਪੇਂਡੂ ਪੰਜਾਬੀ ਭਾਸ਼ਾ ਵਿੱਚ ਲੋਕ ਇਹਨਾਂ ਅੱਖਾਂ ਨੂੰ ਡੇਲੇ ਵੀ ਕਹਿੰਦੇ ਹੈ। ਜਿਹੜਾ ਕਿਸੇ ਵੇਲੇ ਜਰਾ ਅੱਖਾਂ ਕੱਢ ਕੇ ਵੇਖੇ ਨਾ, ਕਹਿੰਦੇ ਵੇ ਕਿਵੇਂ ਡੇਲੇ ਕੱਢਦਾ ਹੈ। ਜਦੋਂ ਬਾਬਾ ਜੇਠਾ ਜੀ ਨੇ ਵੇਖਿਆ ਨਾ, ਭਗਵਾਨ ਦਾਸ ਘੇਰੜ ਦੇ ਦੋਵੇਂ ਡੇਲੇ ਬਾਹਰ ਆ ਗਏ ਸੀ। ਬਾਬਾ ਜੇਠਾ ਜੀ ਕਹਿਣ ਲੱਗੇ, ਬਿਧੀ ਚੰਦ ਜੀ ਛੱਡ ਦਿਓ। ਬਿਧੀ ਚੰਦ ਜੀ ਨੇ ਛੱਡਿਆ, ਮੂੰਹ ਦੇ ਮੂੰਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜਾ ਡਿੱਗਾ। ਭੱਜ ਕੇ ਆਏ ਸਿੱਖ, ਉਹਨਾਂ ਨੇ ਸਿੱਧਾ ਕੀਤਾ। ਬਾਬਾ ਜੇਠਾ ਜੀ ਕਹਿਣ ਲੱਗੇ, ਮਹਾਰਾਜ ਇਹ ਤਾਂ ਮਰ ਗਿਆ। ਬਾਬਾ ਬਿਧੀ ਚੰਦ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਹਾਨੂੰ ਗਾਲਾਂ ਕੱਢਦਾ ਸੀ, ਮੈਂ ਤਾਂ ਗਾਲਾਂ ਕੱਢਣ ਤੋਂ ਚੁੱਪ ਕਰਾਇਆ, ਮਰ ਗਿਆ ਤਾਂ ਇਹਦੀ ਕਿਸਮਤ। ਸਿੱਖਾਂ ਨੇ ਆਖਿਆ, ਮਹਾਰਾਜ ਹੁਣ ਇਹਦਾ ਕੀ ਕਰੀਏ, ਇਹਦੀ ਲਾਸ਼ ਇਹਦੇ ਘਰ ਭੇਜ ਦਈਏ। ਜੇ ਇਹਦੀ ਲਾਸ਼ ਇਹਦੇ ਘਰ ਭੇਜੀ, ਇਹਦੇ ਘਰਦਿਆਂ ਨੇ ਇਹਦੀ ਲਾਸ਼ ਲੱਕੜਾਂ ਚਿਣ ਕੇ ਉੱਤੇ ਰੱਖ ਕੇ ਇਹਦੇ ਮੂੰਹ ਵਿੱਚ ਮੱਖਣੀ ਪਾ ਕੇ ਇਹਦਾ ਸੰਸਕਾਰ ਕਰ ਦੇਣਾ। ਜਾਣਦੇ ਹੋ ਪਿੰਡਾਂ ਦੇ ਅਕਸਰ, ਇੱਥੇ ਤਾਂ ਨਹੀਂ ਪਿੰਡਾਂ ਵਿੱਚ, ਜਿਹੜੇ ਸੰਸਕਾਰ ਜਦੋਂ ਹੁੰਦੇ ਨਾ, ਅੰਤਮ ਸੇਜਾ 'ਤੇ ਲਟਾਏ ਹੋਏ ਜੇ ਬਜ਼ੁਰਗ ਹੋਵੇ ਕੋਈ, ਅਤੇ ਮਰਨ ਲੱਗੇ ਮਰੇ ਹੋਏ ਮਨੁੱਖ ਦੇ ਸੰਸਕਾਰ ਤੋਂ ਕੁਝ ਸਮਾਂ ਪਹਿਲਾਂ, ਉਹਨੂੰ ਲਾਂਬੂ ਲਾਉਣ ਤੋਂ ਪਹਿਲਾਂ, ਚੰਡਾ ਵਿਖਾਉਣ ਤੋਂ ਪਹਿਲਾਂ ਉਹਦੇ ਮੂੰਹ 'ਚ ਮੱਖਣੀਆਂ ਪਾਈਆਂ ਜਾਂਦੀਆਂ, ਮੱਖੜੀ ਜ਼ਰੂਰ ਪਾਈ ਜਾਂਦੀ ਹੈ। ਅਤੇ ਮਾਈਆਂ ਫਿਰ ਉੱਚੀ ਆਵਾਜ਼ ਵਿੱਚ ਵੈਣ ਚੁੱਕਦਿਆਂ ਚੁੱਕਦੀਆਂ ਨੇ, ਮਰ ਗਿਆ ਨਹੀਂ ਸਾਡਾ ਮੱਖਣੀਆਂ ਖਾਂਦਾ, ਸਾਰੀ ਉਮਰ ਭਾਵੇਂ ਲੱਸੀ ਦਾ ਘੋਟਣਾ ਮਿਲਿਆ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਇਹਦੇ ਮੂੰਹ ਵਿੱਚ ਮੱਖਣੀ ਪਾ ਕੇ ਲੱਕੜਾਂ ਥੱਲੇ ਦੱਬ ਕੇ ਇਹਨੂੰ ਸਾੜ ਦੇਣਾ ਹੈ। ਕੀ ਹੁਕਮ ਹੈ? ਹਜ਼ੂਰ ਕਹਿੰਦੇ ਚੁੱਕੋ ਫਿਰ ਬਿਆਸਾ ਦਰਿਆ 'ਚ ਰੋੜ ਦਿਓ। ਹੜ ਆਇਆ ਹੋਇਆ ਸੀ, ਉਹ ਪਹਾੜਾਂ ਵਿੱਚੋਂ ਮੱਛੀਆਂ ਆਈਆਂ ਨੇ, ਉਹ ਮੱਛੀਆਂ ਭੁੱਖੀਆਂ ਨੇ, ਉਹਨਾਂ ਦੇ ਕੰਮ ਆ ਜਾਏਗਾ। ਹੁਕਮ ਮੰਨਿਆ ਸਿੱਖਾਂ ਨੇ, ਟੁੱਟੇ ਜਿਹੇ ਮੰਜੇ ਉੱਤੇ ਪਾਇਆ, ਚੁੱਕਿਆ ਮੋਢਿਆਂ ਉੱਤੇ, ਲੈ ਗਏ ਬਿਆਸਾ ਦਰਿਆ ਦੇ ਕੰਢੇ ਉੱਤੇ, ਮਾਰਿਆ ਲੱਤਾਂ ਬਾਹਾਂ ਉੱਤੇ, ਚੁੱਕ ਕੇ ਤੁਰਿਆ ਜਾਏ ਹਰੀਕਿਆਂ ਦੇ ਹੈਡ ਵੱਲੇ। ਮੱਛੀਆਂ ਦੇ ਕੰਮ ਆ ਗਿਆ। ਜਿਹੜੇ ਬੰਦੇ ਇਹਦੇ ਨਾਲ ਆਏ ਇਹਦੀ ਘੋੜੀ ਲੈ ਕੇ, ਉਹ ਖਾਲੀ ਘੋੜੀ ਲੈ ਕੇ ਬੰਦੇ ਇਹਦੇ ਘਰ ਪਹੁੰਚ ਗਏ। ਇਹਦਾ ਪੁੱਤਰ ਸੀ 20 ਕੁ ਸਾਲ ਦਾ, ਉਹਦਾ ਨਾਂ ਸੀ ਰਤਨ ਚੰਦ। ਉਹ ਪੁੱਛਦਾ, ਤੁਸੀਂ ਆ ਗਏ ਜੇ, ਪਾਪਾ ਜੀ ਨਹੀਂ ਆਏ? ਉਹਦੇ ਬੰਦਿਆਂ ਨੇ ਢਿੱਲਾ ਜਿਹਾ ਮੂੰਹ ਬਣਾ ਕੇ ਪੰਚਾਇਤ ਨੇ ਆਖਿਆ, ਤੇਰੇ ਪਾਪਾ ਜੀ ਗਏ ਸੀ ਗੁਰੂ ਸਾਹਿਬ ਦੇ ਦਰਬਾਰ ਵਿੱਚ, ਗੁਰੂ ਨਾਲ ਬਦਕਲਾਮੀ ਹੋ ਗਈ, ਸਿੱਖਾਂ ਨੂੰ ਗੁੱਸਾ ਆ ਗਿਆ, ਉਹਨਾਂ ਤੇਰੇ ਪਿਓ ਦਾ ਗਲ ਘੁੱਟ ਕੇ ਉਹਨੂੰ ਮਾਰ ਦਿੱਤਾ। ਕਹਿੰਦਾ ਆਓ ਚੱਲੀਏ, ਉਹਦੀ ਲਾਸ਼ ਲੈ ਕੇ ਆਈਏ। ਕਹਿੰਦੇ ਲਾਸ਼ ਵੀ ਸਾਨੂੰ ਨਹੀਂ ਮਿਲਣੀ। ਇਹਦਾ ਪੁੱਤਰ ਰਤਨ ਚੰਦ ਕਹਿੰਦਾ, ਕਿਉਂ? ਉਹਦੇ ਨਾਲ ਦੇ ਬੰਦਿਆਂ ਨੇ ਆਖਿਆ, ਉਹਦੀ ਲਾਸ਼ 'ਤੇ ਰੋੜ ਦਿੱਤੀ ਬਿਆਸਾ ਦਰਿਆ ਵਿੱਚ, ਸਾਨੂੰ ਨਹੀਂ ਮਿਲਣੀ। ਇਸ ਰਤਨ ਚੰਦ ਨੇ ਪਿਓ ਵਾਲੀ ਘੋੜੀ ਲਈ ਅਤੇ ਉਹੋ ਹੀ ਬੰਦੇ ਨਾਲ ਲੈ ਬਿਆਸਾ ਦਰਿਆ ਲੰਘਿਆ, ਕਰਤਾਰਪੁਰ ਲੰਘਿਆ ਅਤੇ ਜਲੰਧਰ ਚਲਾ ਗਿਆ। ਉਸ ਵੇਲੇ ਜਲੰਧਰ ਦਾ ਸੂਬੇਦਾਰ ਸੀ ਅਬਦੁੱਲਾ ਖਾਨ। ਇਹਦੇ ਦਰਬਾਰ ਵਿੱਚ ਰਤਨ ਚੰਦ ਦਾ ਪਨਵਈਆ, ਦੀਵਾਨ ਚੰਦੂ ਲਾਲ ਦਾ ਪੁੱਤਰ ਕਰਮ ਚੰਦ, ਦੀਵਾਨ ਚੰਦੂ ਲਾਲ ਦਾ ਛੋਟਾ ਭਰਾ ਲਾਲ ਚੰਦ, ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ, ਦਿੱਲੀਓਂ ਗਲ ਵਿੱਚ ਛਿੱਤਰਾਂ ਦਾ ਹਾਰ ਅਤੇ ਨੱਕ ਵਿੱਚ ਨੱਥ ਪਾ ਕੇ ਚੰਦੂ ਨੂੰ ਲਿਆਂਦਾ, ਸਿਰ 'ਚ ਜੁੱਤੀਆਂ ਦੀ ਮਾਰ ਵੱਜਦੀ ਆਈ, ਅੰਮ੍ਰਿਤਸਰ ਲਿਆਏ। ਫਿਰ ਲਾਹੌਰ ਲੈ ਕੇ ਗਏ ਅਤੇ ਹੱਟੀ ਹੱਟੀ ਉੱਤੇ ਫੇਰਿਆ, ਜਿਸ ਕਰਸ਼ੇ ਨਾਲ ਗੁਰਦਿੱਤੇ ਪਠਿਆਰੇ ਕੋਲੋਂ ਦੀਵਾਨ ਚੰਦੂ ਲਾਲ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੀਸ ਵਿੱਚ ਗਰਮ ਰੇਤਾ ਪੁਆਈ ਸੀ, ਉਸੇ ਹੀ ਕੜਛੇ ਨਾਲ ਦੀਵਾਨ ਚੰਦੂ ਲਾਲ ਦੀ ਮੌਤ ਹੋਈ। ਉਦੋਂ ਚੰਦੂ ਦਾ ਪੁੱਤਰ ਕਰਮਚੰਦ ਅਤੇ ਛੋਟਾ ਭਰਾ ਲਾਲ ਚੰਦ ਭੱਜ ਕੇ ਅਬਦੁੱਲਾ ਖਾਂ ਕੋਲ ਚਲੇ ਗਏ। ਇੱਕ ਪੇਸ਼ਾਕਾਰ ਹੈ, ਇੱਕ ਮੁਹਾਲਦਾਰ ਹੈ। ਰਤਨ ਚੰਦ ਦਾ ਭਣਵਈਆ ਲੱਗਦਾ ਹੈ ਕਰਮਚੰਦ, ਭਗਵਾਨ ਦਾਸ ਘੇੜ ਦੀ ਧੀ ਬੀਬੀ ਕਰਤਾਰੋ, ਜਿਸ ਦਾ ਗਿਆਨੀ ਕਰਤਾਰ ਸਿੰਘ ਕਲਾਸ ਵਾਲੀਆ ਨੇ ਬੜਾ ਸੋਹਣਾ ਆਪਣੇ ਬੈਂਤਾਂ ਵਿੱਚ ਜ਼ਿਕਰ ਕੀਤਾ ਹੈ। ਕਿਸੇ ਕਿਹਾ, ਸਹੇਲੀ ਨੇ ਸੁਣੀ, ਭੈਣੇ ਮੈਥੋਂ ਕਹਿਰ ਦੀ ਬਾਤ ਨਾ ਕਹੀ ਜਾਂਦੀ, ਤੇਰੇ ਸਹੁਰੇ ਮੁਕਾਬਲਾ ਚੁੱਕਿਆ ਹੈ, ਨਾਲ ਗੁਰਾਂ ਦੇ ਜਾਂ ਦੌਂ 'ਤੇ ਪਈ ਜਾਂਦੀ, ਤੱਤੀ ਤਵੀ 'ਤੇ ਬੈਠੇ ਨੇ ਗੁਰੂ ਅਰਜਨ, ਤੱਤੀ ਰੇਤ ਵੇ ਸੀਸ 'ਤੇ ਪਈ ਜਾਂਦੀ, ਔਖੀ ਵੇਲਣੇ ਥੰਮੀਆਂ ਕੌਣ ਦੇਵੇ, ਮੇਰੀ ਅੰਦਰੋਂ ਜਿੰਦੜੀ ਢਹੀ ਜਾਂਦੀ। ਇਹ ਉਹ ਨਣਾਨ ਹੈ ਉਸ ਬੀਬੀ ਦੀ ਜਿਹੜੀ ਦੱਸਦੀ ਹੈ, ਕਿਸੇ ਕਿਹਾ ਸਹੇਲੀ ਨੇ ਸੁਣੀ ਭੈਣੇ, ਬੀਬੀ ਕਰਤਾਰੋ, ਇਹ ਹੈ ਭਗਵਾਨ ਦਾਸ ਘੇੜ ਦੀ ਧੀ ਚੰਦੂ ਦੀ ਨੋਹ, ਅਤੇ ਚੰਦੂ ਦੀ ਧੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਾਲ ਰਿਸ਼ਤਾ ਹੋ ਗਿਆ, ਮੰਗੀ ਗਈ ਸੀ, ਪਰ ਰਿਸ਼ਤਾ ਪ੍ਰਵਾਨ ਨਹੀਂ ਚੜਿਆ। ਚੰਦੂ ਨੇ ਆਖਿਆ ਸੀ, ਉਹ ਮੇਰੀ ਧੀ ਚਬਾਰੇ ਦੀ ਇੱਟ, ਅਤੇ ਗੁਰੂ ਘਰ ਗੰਦੀ ਮੋਰੀ, ਉੱਥੇ ਲਾ ਆਇਓ। ਦਿੱਲੀ ਦੀ ਸੰਗਤ ਨੇ ਰਿਸ਼ਤਾ ਤੁੜਵਾਇਆ ਸੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਕੇ। ਉਸ ਦਿਨ ਤੋਂ ਚੰਦੂ ਗੁਰੂ ਘਰ ਨਾਲ ਈਰਖਾ ਕਰਦਾ ਸੀ। ਚੰਦੂ ਦੀ ਧੀ ਸਾਰੀ ਉਮਰ ਕੁਆਰੀ ਰਹੀ। ਜਿਸ ਕਿਸੇ ਗੁਰਸਿੱਖ ਦੇ ਘਰ ਜਾਂਦਾ ਰਿਸ਼ਤਾ, ਉਹ ਕਹਿੰਦੇ ਜਗਤ ਮਾਤਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹਦਾ ਨਾਤਾ ਜੁੜ ਗਿਆ ਸੀ, ਇਹ ਜਗਤ ਮਾਤਾ ਹੈ। ਅਤੇ ਜੇ ਗੁਰੂ ਘਰ ਦੇ ਵਿਰੋਧੀਆਂ ਦੇ ਰਿਸ਼ਤਾ ਜਾਂਦਾ, ਉਹ ਕਹਿੰਦੇ ਫਕੀਰ ਦੀ ਛੁੱਟੜ ਹੈ, ਅਸਾਂ ਨਹੀਂ ਵਿਆਹੁਣੀ। ਦੋਵਾਂ ਪਾਸਿਓਂ, ਇੱਕ ਪਾਸਿਓਂ ਜਗਤ ਮਾਤਾ ਕਹਿ ਕੇ ਸਨਮਾਨੀ ਗਈ, ਦੂਜੇ ਪਾਸਿਓਂ ਫਕੀਰ ਦੀ ਛੁੱਟੜ ਕਹਿ ਕੇ ਦੁਰਕਾਰੀ ਗਈ। ਗੁਰੂ ਘਰ ਦੇ ਵਿਰੋਧੀਆਂ ਨੇ ਵੀ, ਗੁਰੂ ਘਰ ਦੇ ਸ਼ਰਧਾਲੂਆਂ ਨੇ ਵੀ ਉਹਨੂੰ ਸਵੀਕਾਰ ਨਾ ਕੀਤਾ। ਉਹ ਕੁੜੀ ਅਜੇ ਤੱਕ ਕੁਆਰੀ ਬੈਠੀ ਸੀ। ਇਸ ਬੀਬੀ ਕਰਤਾਰੋ ਦੀ ਉਹ ਨਨਾਣ ਹੈ, ਕਰਮਚੰਦ ਦੀ ਭੈਣ ਹੈ, ਅਤੇ ਕਰਮਚੰਦ ਭਗਵਾਨ ਦਾਸ ਘੇੜ ਦਾ ਜਵਾਈ ਹੈ, ਰਤਨ ਚੰਦ ਉਹਦਾ ਸਾਲਾ ਹੈ, ਸਾਲਾ ਭਣਵਈਆ ਨਾਲ ਭਣਵਈਏ ਦਾ ਚਾਚਾ। ਇਹ ਤਿੰਨੇ ਬੰਦੇ ਇਕੱਠੇ ਹੋਏ, ਕਰਮਚੰਦ ਦੀ ਹਵੇਲੀ 'ਚੋਂ ਤੁਰੇ, ਅਬਦੁੱਲਾ ਖਾਂ ਦੇ ਦਰਬਾਰ ਵਿੱਚ ਪਹੁੰਚੇ। ਇਹਨਾਂ ਤਿੰਨਾਂ ਨੇ ਖਲੋ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਖਿਲਾਫ ਜੋ ਉਸ ਵੇਲੇ ਹੱਥ ਜੋੜ ਕੇ ਇੱਕ ਸ਼ਿਕਾਇਤ ਕਰਦਿਆਂ ਹੋਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਖਿਲਾਫ ਜੋ ਕੁਝ ਆਖਿਆ ਅਬਦੁੱਲਾ ਖਾਂ ਨੂੰ, ਸੁਣੀਏ ਉਸ ਵੇਲੇ ਦਾ ਨਕਸ਼ਾ। ਵਲਟੋਏ ਦਾ ਢਾਡੀ ਜਥਾ ਹੈ
ਨੱਕ ਵਿੱਚ ਨਕੇਲ ਨੂੰ
ਪਾਖਾਨਾ
ਨੱਕ ਵਿੱਚ ਨਕੇਲ ਨੂੰ
ਪਾਖਾਨਾ
ਇਸ ਗੱਲ ਦਾ ਦੀਵਾਨ ਉਸ ਵੇਲੇ ਦੇ ਭਗਵਾਨ ਦਾਸ ਘੇਰੜ ਦੇ ਪੁੱਤਰ ਰਤਨ ਚੰਦ ਨੇ ਸ਼ਿਕਾਇਤ ਕਰਦੇ ਹੋਏ ਆਖਿਆ ਨਵਾਬ ਸਾਹਿਬ ਤੁਹਾਡੀ ਮਾਸੀ ਦਾ ਪੁੱਤ ਭਰਾ ਮੁਖਲਿਸ ਖਾਨ ਹਰਗੋਬਿੰਦ ਨੇ ਆਪਣੇ ਹੱਥਾਂ ਨਾਲ ਅੰਮ੍ਰਿਤਸਰ ਦੀ ਜੰਗ ਵਿੱਚ ਲੜਾਈ ਵਿੱਚ ਮੈਦਾਨ ਵਿੱਚ ਮਾਰਿਆ ਆ ਖਲੋਤਾ ਦੀਵਾਨ ਕਰਮਚੰਦ ਇਹ ਤੁਹਾਡਾ ਹੈ ਨਾ ਇਹਦਾ ਪਿਤਾ ਦੀਵਾਨ ਚੰਦੂ ਲਾਲ ਜਿਸ ਕਦਰ ਹਰਗੋਬਿੰਦ ਨੇ ਸਿੱਖਾਂ ਕੋਲੋਂ ਮਰਵਾਇਆ ਉਹ ਦੁਨੀਆ ਜਾਣਦੀ ਹੈ ਤੁਹਾਡਾ ਪਗਵੱਟ ਭਰਾ ਮੇਰਾ ਪਿਤਾ ਭਗਵਾਨ ਦਾਸ ਘੇਰੜ ਹਰਗੋਬਿੰਦ ਨੇ ਸਾਡੀ ਜ਼ਮੀਨ ਉੱਤੇ ਕਬਜ਼ਾ ਕੀਤਾ ਹੋਇਆ ਉੱਥੇ ਮਹਿਲ ਬਣਵਾ ਰਿਹਾ ਕਿਲ੍ਹੇ ਬਣਵਾ ਰਿਹਾ ਮੇਰਾ ਪਿਤਾ ਉਹਨੂੰ ਰੋਕਣ ਵਾਸਤੇ ਗਿਆ ਜਿਸ ਤਰੀਕੇ ਨਾਲ ਮੇਰੇ ਪਿਤਾ ਨੂੰ ਮਾਰਿਆ ਮੈਂ ਤਾਂ ਨਹੀਂ ਵੇਖਿਆ ਪਰ ਮੈਨੂੰ ਆਹ ਜਿਹੜੇ ਬੰਦੇ ਨਾਲ ਆਏ ਇਹ ਦੱਸਦੇ ਹੈ ਮੇਰੇ ਪਿਤਾ ਤੁਹਾਡੇ ਪਗਵੱਟ ਭਰਾ ਨੂੰ ਬੁਰੀ ਮੌਤੇ ਮਰਵਾਇਆ ਹਰਗੋਬਿੰਦ ਨੇ ਔਰ ਉਹਦੀ ਲਾਸ਼ ਵੀ ਸਾਨੂੰ ਨਹੀਂ ਦਿੱਤੀ ਉਹ ਤਾਂ ਬਿਆਸਾ ਦਰਿਆ 'ਚ ਰੋੜ ਦਿੱਤੀ ਹੈ ਉਹ ਤੁਹਾਡੇ ਪਰਿਵਾਰ ਦਾ ਕਾਤਲ ਹੈ ਉਹ ਸਾਡੇ ਪਰਿਵਾਰ ਦਾ ਕਾਤਲ ਹੈ ਉਸਨੂੰ ਸਜ਼ਾ ਦੇਣੀ ਚਾਹੀਦੀ ਹੈ ਇਹ ਗੱਲ ਰਤਨ ਚੰਦ ਕਰਮਚੰਦ ਅਤੇ ਦੀਵਾਨ ਚੰਦੂ ਲਾਲ ਦੇ ਛੋਟੇ ਭਰਾ ਲਾਲ ਚੰਦ ਨੇ ਅਬਦੁੱਲਾ ਖਾਨ ਦੇ ਦਰਬਾਰ 'ਚ ਜਲੰਧਰ ਦੀ ਕਚਹਿਰੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਖਿਲਾਫ਼ ਜੋ ਕੁਝ ਆਖਿਆ ਇਸ ਤੋਂ ਅੱਗੇ ਕੀ ਹੋਇਆ ਬਾਕੀ ਕੱਲ੍ਹ ਦੇ ਦੀਵਾਨ ਵਿੱਚ ਬਿਣੇ ਕਰਾਂਗੇ ਇਹਨਾਂ ਕੁਝ ਕਹਿ ਕੇ ਆਪਾਂ ਸੁਖਮਾਂ ਦੇ ਜਾਚ ਕਹਾਂ ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ ਅੱਜ ਗੁਰੂ ਕੀ ਬਾਣੀ ਦਾ ਆਨੰਦ ਸਾਹਿਬ ਜੀ ਦਾ ਪਾਵਨ ਜਾਪ ਭਾਈ ਸਾਹਿਬ ਜੀ ਪਰਮਜੀਤ ਸਿੰਘ ਜੀ ਆਪ ਖੁਦ ਕਰਨਗੇ ਗੁਰੂ ਕੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਸੰਗਤ ਵੱਲੋਂ ਸਨਮਾਨ ਆਇਆ ਸਤਿਗੁਰੂ ਚੜ੍ਹਦੀ ਕਲਾ ਕਰਨ ਹਰ ਮੈਦਾਨ ਫਤਿਹ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ